ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਪੰਜਵਾਂ, ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ ਸੰਮਲ ਥੱਕੀ ਜੀ, ਉਹ ਕਦੇ ਨ ਬੋਲੈ ਕੌਰਾ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ ਹਾਂ ਸੰਮਲ ਥੱਕੀ ਜੀ, ਉਹ ਕਦੇ ਨ ਬੋਲੈ ਕੌਰਾ ਜਾਨੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਧ ਸਦਾਈ, ਇਕ ਤਿਲ ਨਹੀਂ ਭੰਨੈ ਕਾਲੇ ਘਟ ਘਟ ਵਾਸੇ ਸਰਬ ਨਿਵਾਸੇ, ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ ਹਾਂ ਬਿਸਮ ਭਾਈ ਜੀ, ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ, ਹਾਂ ਚਰਨ ਕਮਲ ਪਗ ਛਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੀਵੜ ਅਵਰ ਨ ਕੋਈ, ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਈ, ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ, ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ, ਹਾਂ ਨਿਮਖ ਨ ਛੋਡਾਂ ਜੀ, ਹਰ ਪ੍ਰੀਤਮ ਪ੍ਰਾਣ ਆਧਾਰੋ ਗੁਰ ਸਤਿਗੁਰ ਕਹਿਆ ਜੀ, ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਜਨਮ ਮਰਨ ਦੁਖ ਨਾਠੇ ਸਹਿਜ ਸੁਖ ਆਨੰਦ ਕਨੇਰੇ, ਹਉ ਮੈਂ ਬਿਨਠੇ ਗਾਠੇ ਸਭ ਕੈ ਮੱਧ ਸਭ ਹੂੰ ਤੇ ਬਾਹਰ, ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਏ, ਹਰ ਪ੍ਰੀਤਮ ਮਨੈ ਸਧਾਰੋ ਮੈਂ ਖੋਜਤ ਖੋਜਤ ਜੀ, ਹਰ ਨਿਹ ਚਲ ਸੋ ਘਰ ਪਾਇਆ ਸਭ ਧਰੂਵ ਡਿਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਿਨਾਸੇ, ਹਾਂ ਤਿਸ ਕੇ ਦਾਸੇ ਮਰੈ ਨ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੇ ਇੱਛ ਪੁਜਾਏ, ਸ੍ਰੋਤ सिमरत गुण गावह करते सिद्ध साधक मुन जन ध्याया नानक शरण कृपा निध स्वामी वड भागे हर हर गाया श्रुत सिमरत गुण गावे करते सिद्ध साधक मुन जन ध्याया नानक शरण कृपा निध स्वामी वड भागे हर हर गाया।
वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु सुरूप गुरु खालसा सत संग जी शहीदां दे सरताज सतगुरु पंचम पातशाह महाराज ने साडे ते कृपा करके सानू परमात्मा दे चिन्हां बारे जानकारी दित्ती है जिन्हूं विद्वानां दी भाषा दे विच ततष्टी लक्षण कहिंदे हन। असीं जाप साहिब दी पावन बाणी पढ़दे हां जिन्हां दे नाल साडे के अपने प्यारे नूं अलर्जी है ओह जाप साहिब दी बाणी दे विच कलगी तां पातशाह महाराज ने परमात्मा दे बेअंत ततष्टी लक्षणां दा जिक्र कीता है। मिसाल दे तौर ते अजय अलै अभय अभय भाव मुल नहीं लिया जा सकता। भय तो रहता है उन्हों दुनिया की कोई ताकत जित नहीं सकती और उदा नाश नहीं। इसे विचारधारा के मुताबिक सतगुरु पातशाह ने साडे तरस किया कि परमात्मा है किहो जिहा, वो की करता है, उहदी प्राप्ति किवें होवे, ते गुरु के सिख विच परमात्मा दे प्रति किहो जी कशिश चाहीदी है। इस विचारधारा नूं जिवें सतगुरु पातशाह ने खुलासे दे सहित बयान किया है आपां सरवण करिए। और इस शब्दी विचार तो पहला आपां वाहिगुरु मंत्र कह के ते अपनी जमान नूं सफला करिए। जद मैं वार बार आप जी नूं वाहिगुरु कहने लई बेनती करदा ना ते विद्वान वीर इहदे ते किंतू करदे ने, कहिंदे ग्यानी जी पिंगल दे मुताबक एक दोष है, इहनूं कहिंदे ने पुनरुक्ति दोष, जिहड़ा असीं वार वार वाहिगुरू कहिंदे आ ना, क्योंकि हर बंदा अपनी मत दे मुताबक उहदे अर्थ करदा है। अपनी बड़ी सादी मिसाल है, कोई निकम्मा बंदा किसी बीबी नूं कहण लगा भैण जी मैं प्रशादा छकना है, आटा मैं गुन के लियांदा ते कृपा करो मैनूं तंदूर ते दो फुलके ला दिओ। बीबी नूं हमदर्दी आई, अजे उहने पेड़े नहीं कीते, कहण लगा भैण जी तुहाडी मझ बड़ी वधिया है, दरवाजा तुहाडा तंग है ते रब ना करे किते मैं मर जे ते तुहाडी मझ लंघेगी किवें। उहने इकदम आटा वगा के सुटिया ते वध घट बोलिया। किसे ने पुछिया की है भाई, कहिंदा जबान दा रस है। इसे प्रकार गुरमुखो दुनिया की कोई भी चीज माड़ी नहीं, साड़ी सोच माड़ी ते असीं अपनी पुठी सोच मुताबक चंगे नूं माड़ा कहने आ। परमात्मा ने कुछ भी माड़ा नहीं बनाया, लेकिन अपनी अकल दे मुताबक अपनी बुद्धि की दुरवरतों करके आपां हर गल ते शंका करदे आ। ओह कहिंदे वार वार राम राम कहना पुनरुक्ति दोष है, वार वार या खुदाना पुनरुक्ति दोष है, ते वार वार वाहगुरु कहना भी पुनरुक्ति दोष है, पुनरुक्ति दोष। उन्हां वीरां नूं बेनती भी गुरमुखो तुहाडी गल मन लीए, ਵੀ ਕਿਸੇ ਚੀਜ਼ ਨੂੰ ਵਾਰ ਵਾਰ ਕਰਨਾ ਪੁਨਰੁਕਤੀ ਦੋਸ਼ ਹੈ। ਤੁਸੀਂ ਰੋਜ਼ਾਨਾ ਰੋਟੀ ਕਿਉਂ ਖਾਂਦੇ, ਕੀ ਇਹ ਪੁਨਰੁਕਤੀ ਦੋਸ਼ ਨਹੀਂ? ਤੁਸੀਂ ਵਾਰ ਵਾਰ ਸਵਾਸ ਕਿਉਂ ਲੈਂਦੇ, ਪੁਨਰੁਕਤੀ ਦੋਸ਼ ਨਹੀਂ? ਤੁਸੀਂ ਹਰ ਰੋਜ਼ ਸੌਂਦੇ, ਕੀ ਪੁਨਰੁਕਤੀ ਦੋਸ਼ ਨਹੀਂ? ਤੇ ਜੇ ਰੋਜ਼ਾਨਾ ਰੋਟੀ ਖਾਣੀ ਗੁਨਾਹ ਨਹੀਂ, ਪਾਣੀ ਪੀਣਾ ਗੁਨਾਹ ਨਹੀਂ, ਸੌਣਾ ਗੁਨਾਹ ਨਹੀਂ, ਤੇ ਵਾਰ ਵਾਰ ਵਾਹਿਗੁਰੂ ਕਹਿਣਾ ਗੁਨਾਹ ਕਿਉਂ? ਜਿਹੜੇ ਕਹਿੰਦੇ ਨੇ ਪੁਨਰੁਕਤੀ ਦੋਸ਼ ਹੈ, ਉਹਨਾਂ ਗੁਰਮੁਖਾਂ ਨੂੰ ਬੇਨਤੀ ਵੀ ਗੁਰਮੁਖੋ ਸਵਾਸ ਵਾਰ ਵਾਰ ਲੈਂਦੇ, ਕੀ ਪੁਨਰੁਕਤੀ ਦੋਸ਼ ਨਹੀਂ? ਖਾਂਦੇ ਰੋਜ਼ਾਨਾ ਪੁਨਰੁਕਤੀ ਦੋਸ਼ ਨਹੀਂ, ਪਾਣੀ ਪੀਂਦੇ ਪੁਨਰੁਕਤੀ ਦੋਸ਼ ਨਹੀਂ, ਤੇ ਜੇ ਇਹ ਦੋਸ਼ ਨਹੀਂ ਤੇ ਵਾਹਿਗੁਰੂ ਕਹਿਣਾ ਦੋਸ਼ ਕਿਵੇਂ ਹੋਇਆ? ਇਸ ਕਰਕੇ ਆਪਾਂ ਜਵਾਨ ਨੂੰ ਸਫਲਾ ਕਰੀਏ, ਮਨ ਗੁਰੂ ਦੀ ਹਜ਼ੂਰੀ ਵਿੱਚ ਆਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੁਤਾਬਕ ਵਾਹਿਗੁਰੂ ਇੱਕ ਬਹੁਤ ਵੱਡੀ ਦਵਾਈ ਹੈ। ਦਵਾਈ ਕਾਹਦੀ? ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਹੰਕਾਰ ਨੂੰ ਸਾਰਿਆਂ ਤੋਂ ਵੱਡਾ ਰੋਗ ਮੰਨਿਆ। ਸਾਰਿਆਂ ਤੋਂ ਵੱਡਾ ਰੋਗ ਹੰਕਾਰ, ਜਨਮ ਮਰਨ ਮੂਲ ਅਹੰਕਾਰ ਪਾਤਮਾ। ਭਾਈ ਗੁਰਦਾਸ ਜੀ ਦੀ ਭਾਸ਼ਾ ਦੇ ਵਿੱਚ ਹਉਮੈ ਦੀਰਘ ਰੋਗ ਹੈ, ਜਾਪ ਹਉਮੈ ਹੋਈ। ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ। ਵਾਹਿਗੁਰੂ ਗੁਰਮੰਤਰ ਹੈ, ਜਾਪ ਹਉਮੈ ਹੋਈ। ਹੰਕਾਰ ਹੈ ਤਾਂ ਪ੍ਰਬਲ ਰੋਗ, ਪਰ ਆਪਣੀ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਗੁਰਮੁਖ ਪਿਆਰਿਆ ਤੇਰਾ ਹਉਮੈ ਦਾ ਰੋਗ ਕੱਟਿਆ ਜਾਏਗਾ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਹਿਯੋਗ ਦਿਓ ਤਾਂ ਕਿ ਆਪਾਂ ਨਾਮ ਅਮਰ ਦੀਆਂ ਘੁੱਟਾਂ ਨਾਲ ਆਪਣੇ ਆਪ ਨੂੰ ਸਰਸ਼ਾਰ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ।
ਆਪਾਂ ਕਈ ਵਾਰ ਸੁਣਦੇ ਹਾਂ ਰਾਗ ਦੁਆਇਖ, ਬਹੁਤੀ ਲੋੜ ਤੋਂ ਵੱਧ ਕਿਸੇ ਦੀ ਪਕੜ ਕਰਨੀ, ਇਹ ਵੀ ਗੁਨਾਹ, ਤੇ ਕਿਸੇ ਨਾਲ ਈਰਖਾ ਕਰਨੀ, ਇਹ ਵੀ ਗੁਨਾਹ। ਲੇਕਿਨ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਤੇ ਰਾਰਾ ਗੱਗੇ ਨੂੰ ਔਂਕੜ ਆਉਂਦਾ, ਗੱਗੇ ਥੱਲੇ ਔਂਕੜ, ਇਹਦਾ ਅਰਥ ਬਿਣ ਜਾਂਦਾ ਹੈ। ਗੁਰਮੁਖਾ ਜੇ ਪ੍ਰੇਮ ਕਰਨਾ ਤੇ ਕੇਵਲ ਇੱਕ ਪਰਮਾਤਮਾ ਨਾਲ ਕਰ। ਆਪਾਂ ਗੁਰਬਾਣੀ ਪੜ੍ਹਦੇ ਹਾਂ ਧਿਆਨ ਰੱਖਣਾ, ਜ਼ਿਆਦਾਤਰ ਆਵੇਗਾ ਰਾਗ ਸੂਹੀ, ਰਾਗ ਮਾਹ ਇਤਿਆਦਿਕ, ਜੇ ਜਿੱਥੇ ਵੀ ਰਾਗ ਆਵੇਗਾ ਗੱਗੇ ਥੱਲੇ ਔਂਕੜ ਹੋਏਗਾ। ਇਹਨੂੰ ਕਹਿੰਦੇ ਨੇ ਇੱਕ ਵਚਨ। ਇਹ ਸ਼ਬਦੀ ਵਿਚਾਰ ਤੋਂ ਪਹਿਲਾਂ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਇਵੇਂ ਜਣੇ ਖਣੇ ਨਾਲ ਪ੍ਰੇਮ ਨਾ ਪਾ, ਜੇ ਦਿਲੋਂ ਪਿਆਰ ਕਰਨਾ ਤੇ ਕੇਵਲ ਇੱਕ ਨਾਲ ਕਰ। ਇਸ ਪ੍ਰਕਾਰ ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਹ ਸ਼ੰਤ ਆਚਾਰਦੇ ਨੇ, ਤੇ ਸ਼ੰਤ ਦਾ ਅਰਥ ਜੋ ਮੈਂ ਆਪਣੇ ਉਸਤਾਦ ਜੀ ਕੋਲੋਂ ਪੜ੍ਹਿਆ ਹੈ ਉਹ ਹੈ ਜਿਹਦੇ ਵਿੱਚ ਕਾਵਿ ਤੇ ਸੰਗੀਤ ਦੋਵੇਂ ਪੱਖ ਹੋਣ। ਕਈ ਤਰ੍ਹਾਂ ਦੇ ਕਾਵਿ ਨੇ ਜਿਹਨੂੰ ਆਪਾਂ ਖੁੱਲਾ ਕਾਵਿ ਕਹਿੰਦੇ ਨੇ, ਭਾਈ ਸਾਹਿਬ ਭਾਈ ਪੂਰਨ ਸਿੰਘ ਦੀ ਲਿਖਤ। ਲੇਕਿਨ ਸ਼ੰਤ ਵਾਸਤੇ ਨਿਯਮ ਹੈ ਇਹਦੇ ਵਿੱਚ ਕਾਵਿ ਤੇ ਸੰਗੀਤ ਦੋਵੇਂ ਪੱਖ ਮੁਕੰਮਲ ਹੋਣ। ਇਉਂ ਸ਼ੰਤ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖਾ ਚੀਨ ਚਲਾ ਜਾ, ਜਪਾਨ ਚਲਾ ਜਾ, ਅਮਰੀਕਾ ਚਲਾ ਜਾ, ਇੰਗਲੈਂਡ ਚਲਾ ਜਾ, ਪਰਮਾਤਮਾ ਇੱਕ ਹੈ ਔਰ ਉਹ ਅਦਵੈਤ ਰੂਪੀ ਬ੍ਰਹਮ ਹੈ। ਦਵੈਤ ਰੂਪੀ ਬ੍ਰਹਮ ਉਹਨੂੰ ਕਿਉਂ ਕਹਿੰਦੇ ਨੇ? ਆਪਾਂ ਜਿੰਨੇ ਆਪਾਂ ਦਵੈਤ ਵਿੱਚ ਹਾਂ, ਪਰਮਾਤਮਾ ਦੇ ਪ੍ਰਤੀ ਆਪਾਂ ਵਿਚਾਰ ਕਰਨੀ ਉਹਦੇ ਕਹਿਣਾ ਪਵੇਗਾ ਅਦਵੈਤ ਰੂਪੀ ਬ੍ਰਹਮ। ਦਵੈਤ ਦਾ ਭਾਵ ਈਰਖਾ, ਕਿਤੇ ਹਿੰਦੂ ਤੇ ਮੁਸਲਮਾਨ ਦਾ ਝਗੜਾ, ਕਿਤੇ ਗੋਰੇ ਤੇ ਚਿੱਟੇ ਦਾ ਮਤ ਭੇਦ, ਪਰ ਪਰਮਾਤਮਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਈਰਖਾ ਨਹੀਂ। ਉਹ ਰੋਟੀ ਚੋਰਾਂ ਨੂੰ ਵੀ ਦਿੰਦਾ ਤੇ ਰੋਟੀ ਸਾਧਾਂ ਨੂੰ ਵੀ ਦਿੰਦਾ ਹੈ। ਉਹਦੇ ਸੂਰ ਦੀਆਂ ਕਿਰਨਾਂ ਪਾਕਿਸਤਾਨ ਤੇ ਪੈਂਦੀਆਂ ਤੇ ਭਾਰਤ ਤੇ ਵੀ ਪੈਂਦੀਆਂ ਨੇ। ਇਸ ਕਾਰਨ ਕਰਕੇ ਉਹਨੂੰ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ, ਤੇ ਜਿਹੜਾ ਵੀ ਉਹਦਾ ਨਾਂ ਲੈਂਦਾ ਹੈ ਉਹਦੀ ਉਹ ਰੱਖਿਆ ਕਰਦਾ ਹੈ। ਹਾਂ, ਮਿਹਨਤ ਨਾਲ ਨਹੀਂ, ਸੱਚਾ ਗੁਰੂ ਕਿਰਪਾ ਕਰੇ ਉਸ ਇੱਕ ਨੂੰ ਜਾਣਿਆ ਜਾਏਗਾ।
ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ।
ਪੰਚਮ ਪਾਤਸ਼ਾਹ ਕਹਿੰਦੇ ਪਿਆਰ ਜਿਹੜਾ ਮੇਰਾ ਪਰਮਾਤਮਾ ਮਿੱਤਰ ਹੈ ਨਾ, ਸੱਜਣ ਦਾ ਅਰਥ ਹੈ ਦੋਸਤ, ਪੱਕਾ ਮਿੱਤਰ, ਜਿਹਨੂੰ ਬੋਜਮ ਫਰੈਂਡ ਕਹਿੰਦੇ ਨੇ। ਸੱਜਣ ਜਾਂ ਬੋਜਮ ਫਰੈਂਡ ਦਾ ਅਰਥ ਹੁੰਦਾ ਹੈ ਇੱਕ ਉਹ ਮਿੱਤਰ ਨੇ ਮਾੜਾ ਜਾਂ ਮੁਸੀਬਤ ਪਈ ਤੇ ਗੁਰੂ ਪਿਆਰ ਅੱਖਾਂ ਬਦਲੀਆਂ, ਮਾੜੀ ਜਿਹੀ ਮੁਸੀਬਤ ਪਈ। ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਇੱਥੇ ਰਹਿੰਦੇ ਹੁੰਦੇ ਸਨ ਤੇ ਜਿਹੜੀ ਐਸ ਪਾਸੇ ਛਬੀਲ ਹੈ, ਇੱਕ ਮਾਤਾ ਰੱਬ ਜਾਣੇ ਉਹਨੇ ਰੋਜ਼ਾਨਾ ਮੈਨੂੰ ਪਰੌਂਠੀਆਂ ਖਵਾਉਣੀਆਂ, ਰੋਜ਼ਾਨਾ ਬੜਾ ਨਾਗਾ ਅਟੈਕ ਹੋ ਗਿਆ। ਤੇ ਇਸ ਪਾਸੇ ਇੱਕ ਜੋੜੇ ਖਾਨਾ ਹੁੰਦਾ ਸੀ, ਮੈਂ ਉਸ ਮਾਤਾ ਨੂੰ ਬੁਲਾਇਆ ਵੀ ਮਾਤਾ ਜੀ ਕੀ ਹਾਲ ਹੈ, ਤੇ ਮੈਨੂੰ ਕਹਿੰਦੀ ਮੈਂ ਤੁਹਾਨੂੰ ਸਿਆਣਿਆ ਨਹੀਂ। ਤੇ ਮੇਰਾ ਕਿਹਾ ਕਿ ਉਹਨੇ ਮੈਨੂੰ ਮਣਾ ਮੂੰਹ ਆਟਾ ਖਵਾ ਦਿੱਤਾ, ਮਣਾ ਮੂੰਹ ਸੰਕਟ ਬਣਿਆ। ਉਹਨੇ ਸਮਝਿਆ ਵੀ ਜੇ ਮੈਂ ਕਿਹਾ ਵੀ ਜਾਣਦੀ ਤੇ ਸ਼ਾਇਦ ਪਤਾ ਨੀ ਕੀ ਭਾਰ ਡਿੱਗ ਪਿਆ। ਮਨੁੱਖ ਪੈਰ ਪੈਰ ਤੇ ਬਦਲਦਾ ਹੈ, ਪਰ ਜਿਹੜਾ ਉਹ ਪਰਮਾਤਮਾ ਨਾ, ਉਹ ਭਾਵੇਂ ਸਾਡੇ ਅੰਦਰ ਕਿੰਨੀਆਂ ਬੁਰਿਆਈਆਂ ਆ ਜਾਣ ਪਰ ਉਹ ਸਾਡੇ ਨਾਲ ਪਾਸੇ ਨਹੀਂ ਹੁੰਦਾ, ਉਹ ਆਪਣੀ ਰਹਿਮਤ ਨੂੰ ਛੱਡਦਾ ਨਹੀਂ। ਆਪਾਂ ਤਾਂ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ ਜੀ ਦੀ ਮਗਰ ਗਏ, ਜਿੰਦਾਬਾਦ ਮੁੜ ਕੇ ਭਲਕੇ ਉਹਦੀ ਮੁਰਦਾਬਾਦ। ਜਿਹੜਾ ਪਰਮਾਤਮਾ ਅਜਿਹਾ ਨਹੀਂ, ਉਹਦਾ ਸੁਭਾਅ ਬੜਾ ਮਿੱਠਾ ਹੈ। ਉਦਾਹਰਣ, ਸਾਨੂੰ ਕੋਈ ਮਾੜਾ ਜਿਹਾ ਕੌੜਾ ਬੋਲ ਬੋਲਦੇ ਤੇ ਆਪਾਂ ਜ਼ਿੰਦਗੀ ਪ੍ਰਜੰਤ ਭੁੱਲਦੇ ਨਹੀਂ। ਤੁਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਕਥਾ ਪੜ੍ਹੋ। ਜਦੋਂ ਧੀਰਮਲ ਤੇ ਐਨ ਪਾਰਟੀ ਨੇ ਗੁਰਦੇਵ ਤੇ ਹਮਲਾ ਕੀਤਾ ਤੇ ਸ਼ੀਏ ਮਸੰਦ ਦੀ ਗੋਲੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੋਢੇ ਨੂੰ ਲੱਗ ਕੇ ਤੇ ਅੱਗੇ ਲੰਘੀ, ਇਤਿਹਾਸ ਵਿੱਚ ਦਰਜ ਦੇ। ਵਿਰੋਧੀ ਗੋਲੀ ਮਾਰਦਾ ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਭਲੇ ਧੀਰਮਲ, ਭਲੇ ਧੀਰਮਲ। ਧੀਰਮਲ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੋਲੀ ਚਲਾਈ, ਉਹਦੇ ਸ਼ੀਏ ਮਸੰਦ ਨੇ ਫੈਰ ਕੀਤਾ, ਹਜ਼ੂਰ ਦੇ ਮੋਢੇ ਨੂੰ ਛੋਹ ਕੇ ਲੰਘਿਆ ਤੇ ਮੇਰੇ ਪਾਤਸ਼ਾਹ ਨੇ ਉਹਨੂੰ ਬੁਰਾ ਨਹੀਂ ਕਿਹਾ, ਕਹਿੰਦੇ ਭਲੇ ਧੀਰਮਲ, ਭਲੇ ਧੀਰਮਲ, ਭਲੇ ਧੀਰਮਲ। ਇਸ ਪ੍ਰਕਾਰ ਜਿਹੜਾ ਉਹ ਮੇਰਾ ਪੱਕਾ ਮਿੱਤਰ ਸਵਾਮੀ ਕਹਿੰਦੇ ਨੇ ਮਾਲਕ ਨੂੰ, ਮੋਹਰਾ ਮੇਰਾ ਜਿਹੜਾ ਉਹ ਮੇਰਾ ਮਾਲਕ ਤੇ ਮੇਰਾ ਪੱਕਾ ਮਿੱਤਰ ਵਾਹਿਗੁਰੂ ਹੈ ਨਾ, ਉਹ ਕਦੇ ਵੀ ਬੋੜਾ ਨਹੀਂ ਬੋਲਦਾ। ਉਹਦੀ ਜ਼ਬਾਨ ਵਿੱਚ ਮਿਠਾਸ ਹੈ, ਅੱਗੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ।
ਸੰਮਲ ਥੱਕੇ ਜੇ
ਆਪਾਂ ਕਈ ਵਾਰ ਕਹਿੰਦੇ ਕਿ ਮੈਨੂੰ ਯਾਦ ਹੈ, ਮੈਂ ਰੋਜ਼ਾਨਾ ਇਸ ਗੱਲ ਨੂੰ ਚੇਤੇ ਕਰਦਾ। ਸੰਮਲ ਥੱਕੀ ਦਾ ਭਾਵ ਹੈ ਚੇਤੇ ਕਰਨਾ, ਮੈਂ ਉਹਨੂੰ ਵਾਰ ਵਾਰ ਚੇਤੇ ਕਰਨਾ ਹੈ, ਮੈਨੂੰ ਉਹਦਾ ਵਾਰ ਵਾਰ ਚੇਤਾ ਹੈ। ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਉਹ ਕਦੇ ਵੀ ਕਿਸੇ ਨੂੰ ਕੌੜਾ ਬੁਰਾ ਬੋਲਦਾ ਨਹੀਂ।
ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ।
ਉਹ ਕੌੜਾ ਕਿਉਂ ਨਹੀਂ ਬੇਲਦਾ? ਕਿਉਂਕਿ ਉਹ ਪੂਰਨ ਭਗਵਾਨ ਹੈ। ਇਹ ਪੂਰਨ ਭਗਵਾਨ ਕਿਉਂ ਕਿਹਾ? ਇਹ ਨੋਟ ਕਰਨ ਵਾਲੀ ਬਾਤ ਹੈ ਕਿ ਭਾਈ ਸਾਹਿਬ ਕਦੇ ਭਗਵਾਨ ਅਧੂਰਾ ਵੀ ਹੁੰਦਾ ਹੈ। ਸਾਡੇ ਭਾਰਤੀ ਗ੍ਰੰਥਾਂ ਦੇ ਵਿੱਚ ਭਗਵਾਨ ਦੇ 6 ਲੱਛਣ ਦੱਸੇ ਨੇ। ਜਿਵੇਂ ਅੱਗੇ ਤੱਕੜੀਆਂ ਹੁੰਦੀਆਂ ਸੀ, 3 ਕਸਾਂ ਹੁੰਦੀਆਂ ਸੀ ਨਾ, ਜਿਹੜਾ ਗਾਜਾ ਹੈ ਉਹਦੀਆਂ 16 ਗਰਾਂ, ਮਨ ਦੇ 40 ਸੇਰ। ਇਸੇ ਪ੍ਰਕਾਰ ਸਾਡੇ ਪ੍ਰਾਤਨ ਭਾਰਤੀ ਵਿਦਵਾਨਾਂ ਨੇ ਭਗਵਾਨ ਦੇ ਛੇ ਚਿੰਨ ਦੱਸੇ ਨੇ। ਉਹ ਛੇ ਚਿੰਨ ਕਿਹੜੇ ਨੇ? ਧਰਮ, ਸੁਜਸ, ਵਰਾਗ, ਪੁੰਨ, ਐਸ਼, ਵਰਜ, ਸ੍ਰੀ ਗਿਆਨ, ਖੱਟ ਭਗਾ ਸਪਨ ਜੋ ਕਹਿ ਤਾਹੇ ਕਹਿਤ ਭਗਵਾਨ। ਸਾਡੇ ਪੁਰਾਤਨ ਭਾਰਤੀ ਸਮਾਜ ਵਿੱਚ ਕਈ ਮਨੁੱਖਾਂ ਨੂੰ ਵੀ ਭਗਵਾਨ ਕਰਕੇ ਪੂਜਿਆ ਗਿਆ, ਨਾ ਲੈਣਾ ਯੋਗ ਨਹੀਂ, ਮਨੁੱਖ ਨੂੰ ਭਗਵਾਨ ਕਿਹਾ ਗਿਆ। ਉਹਦਾ ਕਾਰਨ ਜਿਹਦੇ ਕੋਲ ਇਹ ਛੇ ਪੱਖ ਹੋਣ, ਛੇ ਅੰਗ ਹੋਣ, ਉਹ ਮਨੁੱਖ ਵੀ ਭਗਵਾਨ। ਅਕੋਰਡਿੰਗ ਟੂ ਪੁਰਾਣੀ ਭਾਰਤੀ ਫਿਲਾਸਫੀ, ਇਹ ਕੋਈ ਧਾਰਮਿਕ ਹੋਵੇ, ਦੂਜਾ ਉਹਦਾ ਸਰੀਰ ਜਸ ਹੋਵੇ। ਹੁਣ ਤੁਸੀਂ ਵੇਖੋ ਨਾ, ਰਾਮ ਤੇ ਰਾਵਣ ਇੱਕ ਸਮੇਂ ਹੋਏ ਨੇ, ਰਾਮ ਤੇ ਰਾਵਣ, ਲੇਕਿਨ ਰਾਮ ਨੂੰ ਭਗਵਾਨ ਕੋਈ ਨਹੀਂ ਕਹਿੰਦਾ, ਸ੍ਰੀ ਰਾਮ ਨੂੰ ਭਗਵਾਨ ਕਹਿੰਦੇ ਨੇ। ਉਹਦਾ ਭਾਵ ਹੈ ਕਿ ਬੰਦੇ ਦਾ ਸਰੀਰ ਜਸ ਹੋਵੇ। ਇਹ ਗੱਲ ਕਿਉਂ ਕਹੀ? ਆਪਾਂ ਕਹਿੰਦੇ ਫਲਾਨਾ ਬੰਦਾ ਕਿਸੇ ਨੂੰ ਬੋਲਣ ਨਹੀਂ ਦਿੰਦਾ, ਉਹ ਕਿਸੇ ਨੂੰ ਮਹੱਲੇ 'ਚ ਖੰਘਣ ਨਹੀਂ ਦਿੰਦਾ। ਮਸ਼ਹੂਰੀ ਹੈ, ਪਰ ਮਸ਼ਹੂਰੀ ਬੁਰੇ ਪਾਸੇ ਦੀ ਹੈ, ਤੇ ਜਿਹਦੀ ਨੇਕ ਪੱਖ ਦੀ ਮਸ਼ਹੂਰੀ ਉਹਨੂੰ ਕਹਿੰਦੇ ਨੇ ਸਜਸ। ਪਹਿਲਾ ਧਰਮ, ਦੂਜਾ ਸਜਸ, ਤੇ ਤੀਜਾ ਸਭ ਕੁਝ ਹੁੰਦਿਆਂ ਹੋਇਆਂ ਉਹਦੇ 'ਚ ਵਿਰਾਗ ਹੋਵੇ। ਇਹ ਨਾ ਆਖੇ ਵੀ ਮੇਰਾ ਹੈ, ਧਾਰਮਿਕ ਵੀ ਹੋਵੇ, ਲੋਕਾਂ ਵਿੱਚ ਲੋਕੀ ਚੰਗਾ ਆਪਾਂ ਕਰਕੇ ਜਾਣਦੇ ਹੋਣ, ਇੰਨਾ ਕੁਝ ਹੁੰਦਿਆਂ ਐਵੇਂ ਬੰਦਾ ਪਕੜ ਤੋਂ ਰਹਿਤ ਹੋਵੇ। ਤੀਜਾ ਗੁਣ ਜੇ, ਚੌਥਾ ਐਸ਼ ਵਰਜ, ਜਿਹਨੂੰ ਆਪਾਂ ਦੁਨੀਆਂ ਦੀਆਂ ਸੁੱਖ ਸਹੂਲਤਾਂ ਮੰਨਦੇ ਹਾਂ, ਦੁੱਖ ਸੁੱਖ ਸਹੂਲਤਾਂ ਹੋਣ ਉਹਦੇ ਕੋਲ, ਸ਼੍ਰੀ ਮਾਇਆ ਤੇ ਛੇਵਾਂ ਗਿਆਨ। ਧਰਮ, ਸਜਸ, ਵਿਰਾਗ, ਪੁੰਨ, ਐਸ਼, ਵਰਜ, ਸ੍ਰੀ ਗਿਆਨ, ਖੱਟ ਭਗਾ ਸਪਨ ਜੋ ਤਾਂ ਕਹਿਤ ਭਗਵਾਨ। ਜਿਸ ਮਨੁੱਖ ਦੇ ਕੋਲ ਵੀ ਛੇ ਗੁਣ ਹੋਣ, ਉਹਨੂੰ ਸਾਡੀ ਪੁਰਾਤਨ ਭਾਰਤੀ ਪਰੰਪਰਾ ਦੇ ਮੁਤਾਬਕ ਮਨੁੱਖ ਨੂੰ ਵੀ ਭਗਵਾਨ ਕਿਹਾ ਗਿਆ ਹੈ। ਭਗਵਾਨ ਪਰਸ਼ੁਰਾਮ, ਭਗਵਾਨ ਕ੍ਰਿਸ਼ਨ ਜੀ, ਭਗਵਾਨ ਰਾਮ ਚੰਦਰ ਜੀ ਇਤਿ ਆਦਿਕ। ਪਰ ਆਪਾਂ ਵੇਖਣਾ ਗੁਰਮਤਿ ਦੇ ਆਸ਼ੇ ਦੇ ਵਿੱਚ ਜਿਹੜਾ ਪਰਿਪੂਰਨ ਹਰ ਥਾਂ ਤੇ ਵਿਆਪਕ ਹੈ ਨਾ ਵਾਹਿਗੁਰੂ, ਉਹ ਮੁਕੰਮਲ ਹੈ, ਉਹਦੇ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ।
ਔਗਣ ਕੋ ਨਾ ਚਿਤਾਰੇ,
ਦਿਆਲੂ ਕਿਰਪਾਲੂ ਵੀ ਬੰਦੇ ਦੇ ਔਗਣਾਂ ਨੂੰ ਚੇਤੇ ਨਹੀਂ ਰੱਖਦਾ, ਭੁੱਲ ਜਾਂਦਾ ਹੈ।
ਪਤਿਤ ਪਾਵਨ ਹਰ ਬਿਰਦ ਸਦਾਏ,
ਪਾਵ ਉਹਦਾ ਸੁਭਾਅ ਵੀ ਉਹ ਪਤਾਂ ਨੂੰ ਪਾਵਨ ਕਰਨ ਵਾਲਾ ਹੈ, ਗੁਨਾਹਗਾਰਾਂ ਨੂੰ ਤਾਰਨ ਵਾਲਾ ਹੈ, ਚੋਰਾਂ ਨੂੰ ਸੰਤ ਬਣਾਉਣ ਵਾਲਾ ਹੈ।
ਇੱਕ ਤਿਲ ਨਹੀਂ ਭੰਨੈ ਕਾਲੇ,
ਪਰ ਗੁਰਮੁਖਾ ਉਹ ਪਰਿਪੂਰਨ ਪਰਮਾਤਮਾ ਕਿਸੇ ਦੀ ਇੱਕ ਤਿਲ ਦੀ ਕੀਤੀ ਹੋਈ ਮਿਹਨਤ ਨੂੰ ਗਵਾਉਂਦਾ ਨਹੀਂ। ਆਪਾਂ ਤਾਂ ਭੁੱਲ ਜਾਂਦੇ, ਗੁਰਮੁਖੋ ਕਿਸੇ ਬੰਦੇ ਨਾਲ 20 ਨੇਕੀਆਂ ਕਰੋ ਤੇ ਤੁਹਾਡੇ ਕੋਲ 21 ਮੇਰਾ ਆਵੇ ਵੀ ਭਾਈ ਸਾਹਿਬ ਮੇਰੀ ਇੰਨੀ ਕੁ ਮਦਦ ਕਰੋ, ਤੇ ਆਪਾਂ ਕਹਿੰਦੇ ਜੀ ਮੇਰੀ ਮਜਬੂਰੀ ਹੈ ਮੈਂ ਕਰ ਨਹੀਂ ਸਕਦਾ, ਤੇ ਆਪਾਂ 20 ਦੇ 20 ਗੁਣ ਮਿੱਟੀ 'ਚ ਪਾ ਦਿੰਦੇ ਹਾਂ ਵੀ ਮੈਂ ਅਰਦਾਸ ਕਰਕੇ ਆਇਆ ਸਾਂ। ਪਰ ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਉਹ ਕਹਿੰਦੇ ਮਨੁੱਖ ਦੀ ਕੀਤੀ ਹੋਈ ਰੰਚਕ ਮਾਤਰ ਕੰਮ ਨੂੰ ਭੁੱਲਦਾ ਨਹੀਂ, ਜਿਹੜੀ ਕੀਤੀ ਮਿਹਨਤ ਨਾ, ਕਾਲ ਕਹਿੰਦੇ ਨੇ ਮਿਹਨਤ ਨੂੰ, ਭੰਨੇ ਤੋਂ ਪਾਪ ਤਿਆਗਦਾ ਨਹੀਂ, ਉਹ ਪਰਿਪੂਰਨ ਪਰਮਾਤਮਾ ਇਹੋ ਜਿਹਾ ਹੈ। ਤੇ ਕਿਸੇ ਨੇ ਥੋੜ੍ਹੀ ਜਿਹੀ ਮਿਹਨਤ ਵੀ ਕੀਤੀ, ਕਮਾਈ ਕੀਤੀ, ਉਹਦਾ ਅਫਜਾਨਾ ਦਿੰਦਾ ਹੈ।
ਘਟ ਘਟ ਵਾਸੀ ਸਰਬ ਨਿਵਾਸੀ,
ਹਰ ਇੱਕ ਦੇ ਹਿਰਦੇ ਵਿੱਚ ਵਿਆਪਕ, ਹਰ ਇੱਕ ਦੇ ਘਟ ਦਾ ਅਰਥ ਹੁੰਦਾ ਹਿਰਦਾ, ਘਟ ਘਟ ਤੋਂ ਪਾਪ, ਹਰ ਇੱਕ ਦਾ ਹਿਰਦਾ ਉਹ ਸਾਰਿਆਂ ਦੇ ਹਿਰਦੇ ਵਿੱਚ ਨਿਵਾਸੀ ਹੈ, ਵਿਆਪਕ ਹੈ।
ਨੇਰਾ ਹੀ ਤੇ ਨੇਰਾ,
ਬਹੁਤ ਲਾਗੇ ਜਾਣਨਾ ਕਰ। ਇੱਥੇ ਸਵਾਲ ਪੈਦਾ ਹੁੰਦਾ ਵੀ ਭਾਈ ਸਾਹਿਬ ਜੇ ਨੇੜੇ ਤੋਂ ਨੇੜੇ ਤੇ ਫਿਰ ਦਿਸਦਾ ਕਿਉਂ ਨਹੀਂ? ਇਹਦਾ ਜਵਾਬ ਗੁਰਮੁਖੋ ਜਿਹੜੇ ਕਥਾ ਵਾਚਕ ਨੇ ਨਾ, ਜਿਹੜੇ ਪੂਰੀ ਮਿਹਨਤ ਕਰਦੇ ਨੇ, ਉਹ ਗ੍ਰੰਥ ਪੜ੍ਹਦੇ ਨੇ ਵਿਚਾਰ ਸਾਗਰ, ਜਿੰਨਾ ਚਿਰ ਵਿਸਾਰ ਵਿਚਾਰ ਸਾਗਰ ਦਾ ਬੋਧ ਨਾ ਆਵੇ ਉਹਨੂੰ ਗਿਆਨੀ ਗਿਆਨੀ ਨਹੀਂ ਸਮਝਦੀ, ਵੀ ਇਹ ਜਾਣਦਾ ਕੱਖ ਨਹੀਂ। ਉਸ ਵਿਚਾਰ ਸਾਗਰ ਦੀਆਂ ਪੰਕਤੀਆਂ ਨੇ, ਕਿਉਂਕਿ ਸਵਾਲ ਕਰਨ ਵਾਲਾ ਸਵਾਲ ਕਰਦਾ ਗਿਆਨੀ ਜੀ, ਜੇ ਭਗਵਾਨ ਹੈ ਦਿਸਦਾ ਕਿਉਂ ਨਹੀਂ? ਤੁਸੀਂ ਕਹਿੰਦੇ ਰੱਬ ਹੈ, ਗਿਆਨੀ ਗੁਰਦੁਆਰੇ ਕਹੀ ਜਾਂਦਾ ਰੱਬ ਹੈ, ਪੰਡਤ ਮੰਦਰ ਵਿੱਚ ਕਹੀ ਜਾਂਦਾ ਰੱਬ ਹੈ, ਮੁੱਲਾ ਮਸੀਤ ਵਿੱਚ ਕਹਿੰਦਾ ਰੱਬ ਹੈ, ਤੇ ਦਿਸਦਾ ਕਿਉਂ ਨਹੀਂ? ਇਹਦਾ ਜਵਾਬ ਗੁਰਮੁਖ ਉਸ ਗ੍ਰੰਥ ਵਿੱਚ ਹੈ, ਦੂਰ ਸਮੀਪ ਇੰਦਰੇ ਕੀ ਹਾਨ, ਚੰਚਲ ਚਿਤ ਸਗਲ ਵਿਵਧਾਨ, ਤਿਰਸਕਾਰ ਸਜਾਤੀ ਸੰਗ, ਇਹ ਖੱਟ ਦੋ ਜਾਨ ਚਿਤ ਸੰਗ। ਭਾਵੇਂ ਕਿੰਨਾ ਵੀ ਲਾਗੇ ਪਰ ਇਹਨਾਂ ਦੋਸ਼ਾਂ ਦੇ ਕਾਰਨ ਕਰਕੇ ਲਾਗੇ ਵੀ ਨਹੀਂ ਦਿਸਦਾ। ਪਹਿਲੀ ਤਾਂ ਇਹ ਗੱਲ ਹੈ, ਜਿਹੜੀ ਚੀਜ਼ ਬਹੁਤੀ ਦੂਰ ਉਹ ਵੀ ਨਹੀਂ ਦਿਸਦੇ। ਆਪਾਂ ਕਹਾਂਗੇ ਗਿਆਨੀ ਤਾਂ ਕੋਮਨ ਜੀ ਗੱਲ ਹੈ, ਗੱਲ ਲਾਗੇ ਦੀ ਕਰੋ। ਦੂਜਾ ਲੱਛਣ ਦੱਸਿਆ ਸਮੀਪ, ਜਿਹੜੀ ਬਹੁਤੀ ਚੀਜ਼ ਲਾਗੇ ਉਹ ਵੀ ਨਹੀਂ ਦਿਸਦੀ। ਸਾਡੀ ਅੱਖਾਂ ਦੇ ਭਰੋਟੇ ਸਾਨੂੰ ਨਹੀਂ ਦਿਸਦੇ, ਸਾਡੀਆਂ ਅੱਖਾਂ ਦੀਆਂ ਪਲਕਾਂ ਸਾਡੇ ਬਿਲਕੁਲ ਡੇਲਿਆਂ ਦੇ ਲਾਗੇ ਪਰ ਦਿਸਦੀਆਂ ਨਹੀਂ। ਤੀਸਰਾ ਹੈ ਜ਼ਰੂਰ ਇੰਦਰੇ ਕੀ ਹਾਨ, ਜਿਹਦੀਆਂ ਅੱਖਾਂ ਕੰਮ ਨਹੀਂ ਕਰਦੀਆਂ, ਲੋਕ ਲਾਗੇ ਹੁੰਦਾ ਵੀ ਦੇਖ ਨਹੀਂ ਸਕਦਾ। ਦੂਰ ਸਮੀਪ ਇੰਦਰੇ ਕੀ ਹਾਨ, ਤੇ ਚੌਥਾ ਚੰਚਲ ਚਿਤ, ਆਪਣਾ ਮਨ ਟਿਕਦਾ ਹੀ ਨਹੀਂ। ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ, ਨਿਤਨੇਮ ਵੀ ਕੀਤਾ, ਪਰ ਕਹਿੰਦਾ ਮੈਨੂੰ ਕਿਸੇ ਪੰਡਿਤ ਦੀ ਦੱਸ ਪਾਓ, ਮੈਂ ਚਾਹੁੰਦਾ ਮੈਂ ਨੱਗ ਵਾਲੀ ਮੁੰਦਰੀ ਪਾ ਲਾਂ, ਕਿਤੇ ਮੇਰੇ ਅੰਦਰ ਠੰਡ ਪੈ ਜਾਏ। ਬਾਣੀ ਪੜ੍ਹੀ, ਗਾਤਰੇ ਕਿਰਪਾਨ, ਗੁਰਦੁਆਰੇ ਰਜਾਨਾ ਆਉਂਦਾ ਹੈ, ਪਰ ਨਿੱਚਾ ਪੱਥਰ ਵਾਲੀ ਜਿੰਨਾ ਚਿਰ ਮੁੰਦਰੀ ਨਾ ਪਾਈ ਉਹਨਾਂ ਚਿਰ ਠੰਡ ਨਹੀਂ ਪੈਣੀ। ਨਿੱਚਾ ਪੱਥਰ ਦੀ ਮੁੰਦਰੀ ਉੱਪਰ ਹੈ, ਇਹਨੂੰ ਕਹਿੰਦੇ ਨੇ ਚੰਚਲ ਚਿੱਤ। ਚੰਚਲ ਚਿੱਤ ਹੋਣ ਕਰਕੇ ਵੀ ਨਹੀਂ ਦਿਸਦਾ। ਦੂਰ ਸਮੀਪ ਇੰਦਰੇ ਕੀ ਆਨ, ਚੰਚਲ ਚਿੱਤ ਸਗਲ ਵਿਵਧਾਨ, ਤਿਰਸਕਾਰ। ਤਿਰਸਕਾਰ ਤੋਂ ਭਾਵੇ ਵੀ ਆਪਾਂ ਜਿਹਨੂੰ ਨਫ਼ਰਤ ਕਰਦੇ ਹਾਂ ਨਾ, ਉਹ ਕਿੱਡਾ ਵੀ ਚੰਗਾ ਹੋਵੇ ਆਪਾਂ ਨੂੰ ਚੰਗਾ ਨਹੀਂ ਜਾਪਦਾ। ਇਹ ਛੇ ਲੱਛਣ ਵਿਚਾਰ ਸਾਗਰ ਗ੍ਰੰਥ ਵਿੱਚ ਦਰਜ ਹਨ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਪਰਮਾਤਮਾ ਲਾਗੇ ਤੋਂ ਲਾਗੇ ਹੈ।
ਨਾਨਕ ਦਾਸ ਸਦਾ ਸਰਣਾਗਤ,
ਦਾਸਾ ਭਾਵ ਧਾਰ ਕੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਕਰ।
ਹਰ ਅੰਮ੍ਰਿਤ ਸੱਜਣ ਮੇਰਾ,
ਹਰ ਥਾਂ ਤੇ ਵਿਆਪਕ ਹੈ ਤੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਉਹਨੂੰ ਆਪਣਾ ਮਿੱਤਰ ਜਾਣਨਾ ਕਰੀਏ।
ਬਿਸਮ ਭਾਈ ਜੀ ਹਰ ਦਰਸ਼ਨ ਦੇਖ ਪਾਰਾ,
ਉਹ ਪਾਰਾ ਵਾਰ ਤੋਂ ਰਹਿਤ ਪਰਮਾਤਮਾ ਨੂੰ ਵੇਖ ਕੇ ਬਿਸਮ ਦਾ ਭਾਵ ਹੈ ਬਿਸਮਾਦ ਵਿੱਚ ਆ ਜਾਣਾ, ਜਿਹਨੂੰ ਬਿਆਨ ਨਾ ਕੀਤਾ ਜਾ ਸਕੇ। ਇਹੋ ਜੀ ਵਸਤਾ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਰਾ ਮਤ ਹੈ। ਬਿਸਮਾਦ ਅਰਥ ਹੁੰਦਾ ਉਹ ਅਵਸਥਾ, ਮਨੁੱਖ ਕਹਿਣਾ ਤਾਂ ਚਾਹੁੰਦਾ ਪਰ ਕਿਹਾ ਨਹੀਂ ਜਾਂਦਾ, ਇਹਨੂੰ ਬਿਸਮਾਦ ਕਹਿੰਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਹੋ ਬਿਸਮ ਭਾਈ ਜੀ ਹਰ ਦਰਸ਼ਨ ਦੇਖ ਅਪਾਰਾ, ਜਿਹੜਾ ਉਹ ਪਾਰਾ ਵਾਰ ਤੋਂ ਰਹਿਤ ਪਰਮਾਤਮਾ ਹੈ ਉਹਦੇ ਦਰਸ਼ਨ ਕਰਕੇ ਮੈਂ ਹੈਰਾਨ ਹੋ ਗਿਆ। ਆਪਾਂ ਗੁਰਮੁਖ ਰੋਜ਼ਾਨਾ ਪੜ੍ਹਦੇ ਪਰ ਚੇਤਾ ਨਹੀਂ ਰੱਖਦੇ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ, ਫੁੱਲਾਂ ਦੀ ਸੁਗੰਧੀ ਵੇਖ ਕਰਕੇ, ਉਹ ਨਾਨਾ ਤਰ੍ਹਾਂ ਦੇ ਰੰਗ ਵੇਖ ਕਰਕੇ, ਮਨੁੱਖ ਦੇ ਮੂੰਹ ਚੋਂ ਨਿਕਲਦਾ ਵਾਹ ਔਰ ਇਹਦੇ ਤੋਂ ਅੱਗੇ ਬਣਿਆ ਵਾਹਿਗੁਰੂ, ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਅਚਰਜ ਰੂਪ ਹੈ, ਜਿਹੜਾ ਅੱਖਾਂ ਵਿੱਚ ਬਿਆਨ ਨਾ ਕੀਤਾ ਜਾ ਸਕੇ, ਉਹ ਪਾਰਾ ਵਾਰ ਤੋਂ ਰਹਿਤ ਪਰਮਾਤਮਾ ਨੂੰ ਵੇਖ ਕੇ ਮੈਂ ਵਿਸਮਾਦ ਵਿੱਚ ਆ ਗਿਆ, ਮੇਰੇ ਵਿੱਚ ਕਹਿਣ ਦੀ ਸਮਰੱਥਾ ਨਹੀਂ ਰਹੀ।
ਮੇਰਾ ਸੁੰਦਰ ਸਵਾਮੀ ਜੀ ਹਾਂ ਚਰਨ ਕਮਲ ਪਗ ਛਾਰਾ।
ਸੁੰਦਰ ਤੋਂ ਭਾਵ ਸੋਹਣਾ, ਸਵਾਮੀ ਦਾ ਅਰਥ ਮਾਲਕ, ਪਗ ਛਾਰਾ ਤੋਂ ਭਾਵ ਮੈਂ ਉਹਦੀ ਚਰਨ ਧੂੜ ਹਾਂ, ਮੈਂ ਉਹਦੇ ਚਰਨਾਂ ਦੀ ਧੂੜ ਨੂੰ ਮੰਗਦਾ ਹਾਂ। ਮੇਰਾ ਸੁੰਦਰ ਸਵਾਮੀ ਜੀ, ਹਾਂ ਚਰਨ ਕਮਲ ਪਗ ਛਾਰਾ, ਜਿਹੜਾ ਪਰਿਪੂਰਨ ਪਰਮਾਤਮਾ ਸਾਰਿਆਂ ਤੋਂ ਸੁੰਦਰ ਤੇ ਮੇਰਾ ਮਾਲਕ ਹੈ, ਮੈਂ ਉਹਦੇ ਚਰਨ ਕਮਲਾਂ ਦੀ ਧੂੜ ਹਾਂ।
ਰੱਬ ਪੇਖਤ ਜੀਵਾਂ ਠੰਡੇ ਠੀਵਾ।
ਉਸ ਪਰਿਪੂਰਨ ਪਰਮਾਤਮਾ ਨੂੰ ਜ਼ਰਰੇ ਜ਼ਰਰੇ ਚ ਵੇਖ ਕੇ ਮੇਰੇ ਮਨ ਨੂੰ ਠੰਡ ਪੈ ਜਾਂਦੀ ਹੈ, ਮੇਰਾ ਮਨ ਵਿਗਾਸ ਵਿੱਚ ਆ ਜਾਂਦਾ ਹੈ।
ਇਸ ਜੀਵਡ ਅਵਰ ਨਾ ਕੋਈ,
ਉਹਦੇ ਬਰਾਬਰ ਮੇਰੇ ਪਾਤਸ਼ਾਹ ਕਹਿੰਦੇ ਹੋਰ ਕੋਈ ਨਹੀਂ। ਜਿਵੇਂ ਆਪਾਂ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕਿੱਡਾ ਵੱਡਾ ਜੇ ਕਿਸੇ ਵੇਖਿਆ ਤਾਂ ਬਿਆਨ ਕਰੇ ਨਾ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤਰਹਿ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਚੀਰਾ, ਤੂੰ ਭਾਵ ਕੱਪੜਾ, ਤੂੰ ਕਿੱਡੀ ਕੁ ਵੱਡੀ ਪੱਗ ਬੰਨਦਾ, ਤੇਰਾ ਕਿੱਡਾ ਕੁ ਵੱਡਾ ਚੋਲਾ ਹੈ। ਇਸ ਕਰਕੇ ਮੇਰੀ ਵੀ ਸਮਰੱਥਾ ਨਹੀਂ ਕਿ ਮੈਂ ਇਹਦੇ ਸੰਬੰਧ ਵਿੱਚ ਕੁਝ ਕਹਿ ਸਕਾਂ, ਉਹਦੇ ਬਰਾਬਰ ਕੁਝ ਹੈ ਨਹੀਂ, ਜਿਸ ਕਰਕੇ ਮੈਂ ਉਹਦੇ ਨਾਲ ਤਸ਼ਬੀਹ ਦੇ ਸਕਾਂ, ਤੁਲਨਾ ਕਰ ਸਕਾਂ।
ਆਦ ਅੰਤ ਮਦ ਪ੍ਰਭ ਰਵਿਆ।
ਆਪਾਂ ਪੁਰਾਤਨ ਗ੍ਰੰਥਾਂ ਚ ਪੜ੍ਹਦੇ ਕਿ ਫਲਾਨੀ ਦੀ ਲੱਖ ਸਾਲ ਦੀ ਉਮਰ ਸੀ। ਗੁਰਮੁਖ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਬਾਬੇ ਨਾਮਦੇਵ ਦਾ, ਮਾਰ ਕੰਡੇ ਤੇ ਕੋ ਅਧਿਕਾਈ, ਜਿਣ ਤ੍ਰਿਣ ਤਲ ਮੂਨ ਬੁਲਾਏ। ਇਹ ਮਾਰ ਕੰਡੇ ਰਿਖੀ ਦੀ ਉਮਰ, ਭਾਈ ਸਾਹਿਬ ਭਾਈ ਗੁਰਦਾਸ ਨੇ ਲੱਖ ਸਾਲ ਲਿਖੀ ਹੈ, ਲੱਖ ਸਾਲ। ਇਹਦੇ ਨਾਂ ਤੇ ਹਰਿਆਣੇ ਵਿੱਚ ਸ਼ਹਿਰ ਵੀ ਹੈ, ਔਰ ਉਹਨੇ ਇੱਕ ਪੁਰਾਣ ਵੀ ਲਿਖਿਆ ਜਿਹਨੂੰ ਮਾਰਕੰਡਾ ਪੁਰਾਣ ਕਹਿੰਦੇ ਨੇ, ਜਿਹੜੀ ਚੰਡੀ ਦੀ ਵਾਰ, ਉਸ ਮਾਰਕੰਡੇ ਪੁਰਾਣ ਦੇ ਕੁਝ ਅਧਿਆਵਾਂ ਦਾ ਅਨੁਵਾਦ ਹੈ। ਲੱਖ ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਡਪ ਸਾਜੇ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿਸੇ ਦੀ ਉਮਰ ਲੱਖ ਸਾਲ ਦੱਸੀ ਹੈ, ਕਿਸੇ ਦੀ 10,000 ਸਾਲ ਲੋਕੀ ਕਹਿੰਦੇ ਨੇ, ਪਰ ਉਹ ਪਰਮਾਤਮਾ ਤਿੰਨਾਂ ਕਾਲਾਂ ਚ ਰਹਿਣ ਵਾਲਾ ਹੈ। ਆਦਿ ਸ੍ਰਿਸ਼ਟੀ ਦੇ ਆਰੰਭ ਵਿੱਚ, ਅੰਤ ਜਿਹਨੂੰ ਮੁਸਲਮਾਨ ਭਰਾ ਕਹਿੰਦੇ, ਰੋਜੇ ਕਿਆਮਤ ਹਸ਼ਰ ਦਾ ਦਿਨ, ਜਿਵੇਂ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਅੰਡ ਬਨਾਸੀ ਜੇਰ ਬਨਾਸੀ ਉਤਪੁਰ ਸਿਧ ਬਨਾਦਾ, ਇਹ ਸਾਰੇ ਦੇ ਸਾਰੇ ਜਾਣ ਵਾਲੇ ਨੇ। ਉਹ ਆਰੰਭ ਦੇ ਵਿੱਚ ਵੀ ਹੈ, ਅਖੀਰ ਵਿੱਚ ਵੀ ਹੈ, ਔਰ ਉਹਨੂੰ ਮੱਧ ਵਿੱਚ ਵੀ ਜਾਨਣਾ ਕਰੀਏ।
ਜਲ ਥਲ ਮਹੀਅਲ ਸੋਏ,
ਪਾਣੀ ਦੇ ਵਿੱਚ ਵੀ ਹੈ, ਧਰਤੀ ਦੇ ਵਿੱਚ ਵੀ ਹੈ, ਆਕਾਸ਼ ਦੇ ਵਿੱਚ ਵੀ ਹੈ, ਪਰ ਇਹ ਗੱਲ ਕਹਿਣ ਦੀ ਲੋੜ ਕਿਉਂ ਪਈ? ਆਪਾਂ ਕਵਾਂਗੇ ਗਿਆਨੀ ਜੀ ਇਵੇਂ ਇਹ ਗੱਲ ਲਿਖ ਦਿੱਤੇ, ਭਲਾ ਪਰਮਾਤਮਾ ਕਿੱਥੇ ਨਹੀਂ? ਮੇਰੇ ਪਾਤਸ਼ਾਹ ਦੇ ਕਹਿਣ ਦਾ ਮਨੋਰਥ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਲੋਕਾਂ ਨੇ ਪਰਮਾਤਮਾ ਨੂੰ ਇੱਕ ਦੇਸ਼ੀ ਮੰਨਿਆ, ਜਿਹੜਾ ਇਸਲਾਮ ਧਰਮ ਹੈ ਨਾ, ਉਹ ਪਰਮਾਤਮਾ ਦੀ ਜਗ੍ਹਾ ਸੱਤਵਾਂ ਆਕਾਸ਼ ਬਣਦਾ, ਸੱਤਵਾਂ ਆਕਾਸ਼। ਤੁਸੀਂ ਕੁਰਾਨ ਪੜ੍ਹੋ, ਕੁਰਾਨ ਵਿੱਚ 14 ਤਬਕਾਂ ਦਾ ਜ਼ਿਕਰ ਹੈ, ਤੇ ਔਰ ਨਾਲ ਮੁਹੰਮਦ ਸਾਹਿਬ, ਇਸਲਾਮ ਦਾ ਫਲਸਫਾ ਹੈ। ਇੱਕ ਮੁਹੰਮਦ ਸਾਹਿਬ ਆਖਰੀ ਪੈਗੰਬਰ ਨੇ, ਕੁਰਾਨ ਆਖਰੀ ਕਿਤਾਬ ਹੈ, ਤੇ 14 ਤਬਕਾਂ ਤੋਂ ਅੱਗੇ ਕੋਈ ਤਬਕ ਨਹੀਂ। ਜਿਹੜਾ ਉਹ ਅੱਲਾ ਤਾਲਾ ਹੈ, ਉਹ ਸਾਰਿਆਂ ਤੋਂ ਉੱਪਰਲੇ ਤਬਕ, ਉੱਪਰਲੇ ਸਦਵੇਂ ਆਕਾਸ਼ ਵਿੱਚ ਰਹਿੰਦਾ, ਅਕੋਰਡਿੰਗ ਟੂ ਇਸਲਾਮ ਫਿਲਾਸਫੀ। ਜਿਹੜੇ ਸਾਡਾ ਭਾਰਤੀ ਹਿੰਦੂ ਮਤ ਹੈ, ਉਹਨਾਂ ਨੇ ਤਿੰਨਾਂ ਲੋਕਾਂ ਦਾ ਜ਼ਿਕਰ ਕੀਤਾ, ਤਿੰਨ ਲੋਕਾਂ ਦਾ, ਆਕਾਸ਼, ਮਾਤ ਲੋਕ ਤੇ ਪਤਾਲ। ਔਰ ਉਸ ਨਿਯਮ ਦੇ ਮੁਤਾਬਕ ਪਰਮਾਤਮਾ ਥੱਲੇ ਰਹਿੰਦਾ ਹੈ ਪਤਾਲ ਵਿੱਚ। ਇਹ ਗੱਲ ਕਹਿਣੀ ਯੋਗ ਨੇ। ਇਹ ਅਸੀਂ ਧਾਰਮਿਕ ਠੇਕੇਦਾਰਾਂ ਨੇ ਤਾਂ ਬਣਾਇਆ ਵੀ ਕਿਤੇ ਉੱਪਰਲਾ ਤੇ ਥੱਲੇ ਵਾਲਾ ਰੱਬ ਲੜਨਾ ਪੈਣ, ਇਹੋ ਹੀ ਗੱਲ ਹੈ ਨਾ। ਇੱਕ ਨੇ ਅੱਖ ਉੱਪਰ, ਦੂਜਾ ਕਹਿੰਦਾ ਬਿਲਕੁਲ ਨਹੀਂ ਸਾਡਾ ਥੱਲੇ। ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਇਹਨੂੰ ਚੱਕਰਾਂ ਚੋਂ ਬਾਹਰ ਕੱਢਿਆ। ਜਦੋਂ ਹਜ਼ੂਰ ਬਗਦਾਦ ਗਏ ਨੇ ਨਾ, ਤੇ ਉੱਥੋਂ ਦੇ ਦਸਤਗੀਰ ਪੀਰ ਨੇ ਸਵਾਲ ਕੀਤਾ, ਪਾਤਸ਼ਾਹ ਤੁਹਾਡਾ ਕੀ ਖਿਆਲ ਹੈ ਵੀ ਤੁਹਾਡੀ 14 ਤਬਕਾਂ ਬਾਰੇ ਕੀ ਰਾਇ ਹੈ? ਵੀ ਵਾਕਿਆ 14 ਤਬਕ ਹੈ ਨਾ। ਖੁਦਾ ਉੱਪਰਲੇ ਆਕਾਸ਼ ਵਿੱਚ ਰਹਿੰਦਾ ਹੈ। ਹਜ਼ੂਰ ਕਹਿੰਦੇ ਦਸਤਗੀਰ ਅਸੀਂ ਬਿਲਕੁਲ ਸਹਿਮਤ ਨਹੀਂ, ਕਰਤਾਰ ਹੀ ਜਾਣਦਾ ਹੈ। ਔਰ ਹਜ਼ੂਰ ਨੇ ਉੱਥੇ ਜਪ ਸਾਹਿਬ ਦੀ ਇੱਕ ਪੰਕਤੀ ਪੌੜੀ ਉਚਾਰਨ ਕੀਤੀ ਹੈ, ਪਤਾਲਾਂ ਪਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰੇ ਕਹਿਣ ਕਿਤੇਬਾਂ, ਅਸਲੂ ਇੱਕੋ ਤਾਤ। ਲੇਖਾਂ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਜਿਹਨੂੰ ਭਗਤਾਂ ਦੀ ਬੋਲੀ ਦੇ ਵਿੱਚ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਇਉਂ ਬਿਆਨ ਕੀਤਾ, ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲੋ ਮਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ। ਭਗਤਾਂ ਦੇ ਰਾਹੀਂ ਮੇਰੇ ਪਾਤਸ਼ਾਹ ਕਹਿੰਦੇ ਕਿਸੇ ਨੂੰ ਦੱਖਣ ਵਿੱਚ ਕਲਪਤ ਕਰ ਲਿਆ, ਕਿਸੇ ਨੇ ਲਹਿੰਦੇ ਵਿੱਚ ਕਲਪਤ ਕਰ ਲਿਆ। ਪਰਮੇਸ਼ਰ ਦੇ ਪਿਆਰਿਆ, ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਵੇਖਣ ਦਾ ਯਤਨ ਕਰ, ਆਪਣੇ ਅੰਦਰੋਂ। ਤੂੰ ਮੇਰੇ ਪਾਤਸ਼ਾਹ ਕਹਿੰਦੇ ਜਲ ਪਾਣੀ ਦੇ ਵਿੱਚ ਵੀ ਹੈ, ਥਲ ਥਲਾਂ ਦੇ ਵਿੱਚ ਵੀ ਹੈ, ਮਈ ਧਰਤੀ ਦੇ ਉੱਪਰ ਵੀ ਹੈ ਤੇ ਅਲ ਆਕਾਸ਼ ਦੇ ਵਿੱਚ ਵੀ ਹੈ।
ਚਰਨ ਕਮਲ ਜਪ ਸਾਗਰ ਤਰਿਆ,
ਜੋ ਵੀ ਗੁਰਮੁਖ ਪਿਆਰੇ ਪਰਮਾਤਮਾ ਦੇ ਚਰਨ ਕਮਲ ਨਾਲ ਜੁੜੇ ਨੇ। ਹੁਣ ਇੱਥੇ ਫਿਰ ਅਣ ਕੇ ਰੌਲਾ ਪੈ ਜਾਣਾ ਵੀ ਗਿਆਨੀ ਜੀ ਹੁਣ ਕਾਬੂ ਆਏ ਜੇ। ਤੁਸੀਂ ਕਹਿੰਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨੋ ਤੇ ਇੱਥੇ ਲਿਖਿਆ ਰੱਬ ਦੇ ਪੈਰ ਨੇ, ਇਹਦਾ ਕੀ ਜਵਾਬ ਦਿਓਗੇ? ਇਹਦਾ ਜਵਾਬ ਗੁਰਮੁਖੋ ਮੈਂ ਕੀ ਦੇਣਾ? ਕਲਗੀਧਰ ਪਾਤਸ਼ਾਹ ਨੇ ਦਿੱਤਾ, ਜੋਰ ਕਹਿੰਦੇ ਨੇ ਚਿੱਤ ਚਰਨ ਨਾਮ, ਚਿੱਤ ਚਰਨ ਕੀ ਨਾਮ, ਆਪਣੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਨਾ ਹੀ ਉਹਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਚਰਨ ਕਮਲ ਜਾਪ ਸਾਗਰ ਤਰਿਆ। ਹੁਣ ਜੇ ਗੁਰੂ ਪਿਆਰੇ ਦੂਜੇ ਪੈਰਾਂ ਦੀ ਗੱਲ ਕਰਾਂਗੇ, ਆਪਾਂ ਇਹ ਵੀ ਕਵਾਂਗੇ ਪੈਰ ਜੀ ਪੈਰ ਜੀ ਪੈਰ ਜੀ, ਇਹ ਜਾਪ ਕਰਿਆ ਕਰਾਂਗੇ? ਨਹੀਂ ਨਹੀਂ, ਜਾਪ ਉਹਦਾ ਕਰਨਾ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਵ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਪੋ ਪ੍ਰਕਾਸ਼ ਅਮਤੋਜ ਕੇ ਜੈ। ਅਮਤੋਜ ਦਾ ਭਾਵ ਅਮਿਤ ਓਜ, ਓਜ ਕਹਿੰਦੇ ਨੇ ਸ਼ਕਤੀ ਨੂੰ, ਮੇਤੋਂ ਭਾਵ ਦੀ ਸ਼ਕਤੀ ਮਿਣੀ ਨਾ ਜਾਏ, ਜਿਹੜਾ ਮਿਣ ਤੋਂ ਰਹਿਤ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੇ ਉਸ ਅਨੰਤ ਪਰਮਾਤਮਾ ਨੂੰ ਜਪਣਾ ਕੀਤਾ, ਸੰਸਾਰ ਸਾਗਰ ਤੋਂ ਬੰਨੇ ਹੋ ਗਏ।
ਭਵ ਜਲ ਉਤਰੇ ਪਾਰਾ,
ਭਵ ਜਲ ਤੋਂ ਭਾਵ ਹੈ ਜਿਹਦੇ ਵਿੱਚ ਅਤਰਾਅ ਚੜਾ ਹੋਵੇ, ਜਿਹਦੇ ਵਿੱਚ ਛੱਲਾਂ ਆਉਂਦੀਆਂ। ਭਵ ਜਲ ਨਾਮ ਸਮੁੰਦਰ ਦਾ ਸਾਗਰ ਦਾ, ਕਦੇ ਪਾਣੀ ਥੱਲੇ ਚਲਾ ਜਾਂਦਾ ਹੈ, ਕਦੇ ਉੱਪਰ ਚਲਾ ਜਾਂਦਾ ਹੈ। ਸੰਸਾਰ ਨੂੰ ਭਵਜਲ ਤਾਂ ਕਿਹਾ ਗੁਰਮੁਖੋ, ਕਦੇ ਆਪਾਂ ਅਰਦਾਸ ਹੋ ਜਾਣੇ ਤੇ ਕਦੇ ਆਪਾਂ ਖੁਸ਼ ਹੋ ਜਾਂਦੇ ਆ, ਕਦੇ ਚੰਗੇ ਫੁਰਨੇ ਆਉਂਦੇ ਤੇ ਕਦੇ ਮਾੜੇ ਹੋ ਜਾਂਦੇ ਨੇ। ਇਸ ਪ੍ਰਕਾਰ ਜਿਹੜਾ ਇਹ ਫੁਰਨਿਆਂ ਵਾਲਾ ਸੰਸਾਰ ਹੈ, ਜਿਹਨਾਂ ਗੁਰਮੁਖਾਂ ਨੇ ਪਰਮਾਤਮਾ ਨਾਲ ਸਨੇਹ ਕੀਤਾ, ਇਹਦੇ ਤੋਂ ਪਾਰ ਹੋ ਗਏ, ਬੰਨੇ ਹੋ ਗਏ।
ਨਾਨਕ ਸਰਨ ਪੂਰਨ ਪਰਮੇਸ਼ਰ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਪੂਰਨ ਪਰਮਾਤਮਾ ਉਹਦੀ ਸ਼ਰਨ ਵਿੱਚ ਆਉਣਾ। ਇੱਥੇ ਫਿਰ ਸ਼ੰਕਾ ਆ ਜਾਏਗਾ ਵੀ ਭਾਈ ਸਾਹਿਬ ਜੀ, ਇਹ ਪਰਮੇਸ਼ਰ ਵੀ ਵੱਧ ਘੱਟ ਹੁੰਦੇ ਨੇ, آپ سن کے گرمکھ حیران ہو جاؤ گے. میں خود پڑھیا ہے کہ سڈے پراتن گرنتھاں دے وچ جڑا رات نوں جگ نوں جگدا اینوں ایشر آکھیا جے, جنوں ٹٹانا کہتے ہیں پنڈ بولی چ. سور تے چندرما نوں ایشر منیا ہے, گنیش نوں ایشر منیا ہے. یہ پانچ ایشر لکھے نے شیخ گرنتھاں دے وچ. ہزور کہتے کسی یہاں کے چکر چ نہ پی جی, تو ٹڈی ٹانی متا ٹیکی جائے. جہاں سارے پیدا والا سپریم پاور ہے نا, اس پرماتما کی شرن آن کا ٹنگ طریقہ
انت نہ پارا وارا,
اے پارا وار تو رہت پرماتما تیرا سرا مینو لبا نیوں. انت نہ سبتی کہنا, انت نہ کرنے دینا, انت نہ ویکھن سننا, انت کھیلی پنکتی. انت نہ جاپے کیتا آکار, انت نہ جاپے پارا وار.
نمکھ نہ چھوڑا جی ہر پریتم پران ادارو,
اپنے اندر چاتی ماری گرو پیارو سانو تا نمکھ بھی چیتے نہیں آتا. لیکن سدگرو پنچم پاتشاہ میرے مالک کہندے نے بھئی میں اک دے چمکن جنہ بھی پرماتما تو دور نہیں ہوندا. ہاں نمک نہ چھوڑا جی ہر پریتم پران ادھارو. کیوں نہیں, کیونکہ وہ اگیان دا انیرا نہیں, پرانا دا آسرا ہے. کیوں آسرا روپ ہون کر کے میں ایک پل بھی انہوں بھلدا نہیں.
گر ست گر کہیا جی,
مینو دھن گرو رام دا سچے پاتشاہ نے سکھیا دیتی, اتوا یہ مینو گرو دا اپدیش ہے.
سچا اگم بیچارو,
بھائی سچا دا پاو ہے جنوں کہنے ایور لاسٹنگ, سدیوی طور تے رہن والا. آپ گربانی بھی دو شبد گرمکھ پیارو آم پڑھتے ہاں, اگم تے اگوچر. ਇਹਦੇ ਅਰਥ ਸਾਡੇ ਦਾਨੇ ਪੁਰਸ਼ਾਂ ਨੇ ਕੀਤੇ ਨੇ. ਅਗੋਚਰ ਦਾ ਭਾਵ ਜੋ ਇੰਦਰੀ ਦੀ ਪਕੜ ਤੋਂ ਪਰ ਆਵੇ, ਜਿਹਨੂੰ ਆਪਾਂ ਹੱਥਾਂ ਨਾਲ ਫੜ ਨਾ ਸਕੀਏ, ਜਿਹਨੂੰ ਕੰਨਾਂ ਨਾਲ ਸੁਣ ਨਾ ਸਕੀਏ, ਜਿਹਨੂੰ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾ ਸਕੇ, ਉਹਨੂੰ ਕਹਿੰਦੇ ਨੇ ਅਗੋਚਰ. ਤੇ ਅਗਮ ਦਾ ਭਾਵ ਹੈ ਜਿਵੇਂ ਆਪਾਂ ਕਹਿੰਦੇ ਵੀ ਜਿਹੜਾ ਆਹ ਕੰਮ ਹੋਇਆ ਮੈਂ ਕਦੇ ਸੋਚਿਆ ਵੀ ਨਹੀਂ ਸੀ. ਜਿਹੜਾ ਸਾਡੀ ਸੋਚ ਤੋਂ ਉੱਪਰ ਹੋਵੇ ਉਹਨੂੰ ਕਹਿੰਦੇ ਨੇ ਅਗਮ. ਉਹ ਪਰਮਾਤਮਾ ਸਾਡੀ ਮਨ ਦੀ ਗਮਤਾ ਤੋਂ ਪਰ ਹੈ. ਇਹ ਗੁਰਮੁਖਾ ਵਿਚਾਰ ਕਰਨਾ ਕਰ
ਮਿਲ ਸਾਧੂ ਦੀਨਾ ਤਾਂ ਨਾਮ ਲੀਨਾ.
ਇਹ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੀਤੀ, ਉਹਨਾਂ ਦੀ ਸੰਗਤ ਕਰਕੇ ਸਾਡੇ ਅੰਦਰ ਪਰਮਾਤਮਾ ਦਾ ਅਹਿਸਾਸ ਹੋ ਗਿਆ. ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਨਾਮ ਦੀ ਦਾਤ ਦਿੱਤੀ, ਨਾਮ ਦੀ ਬਦੌਲਤ.
ਜਨਮ ਮਰਨ ਦੁੱਖ ਨਾਠੇ,
ਜੰਮਣ ਤੇ ਮਰਨ ਦਾ ਦੁੱਖ ਹੈ ਇਹ ਨਾਸ ਹੋ ਗਿਆ. ਅਥਵਾ ਉਹ ਮਹਾਂਪੁਰਸ਼ ਜੰਮਣ ਤੇ ਮਰਨ ਦੀ ਪਰਵਾਹ ਹੀ ਨਹੀਂ ਕਰਦੇ. ਸੰਤ ਬਾਬਾ ਜਰਨੈਲ ਸਿੰਘ ਦੇ ਬਚਨ ਨੇ ਵੀ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਮੌਤ ਉਹ ਹੈ ਬੰਦੇ ਦੀ ਜ਼ਮੀਰ ਮਰ ਜਾਏ. ਕਈ ਜਿਉਂਦੇ ਵੀ ਮੁਰਦੇ ਨੇ, ਜਿਹੜੇ ਉਹ ਪਰਮੇਸ਼ਰ ਦੇ ਪਿਆਰੇ ਨੇ ਨਾ, ਪਰਮਾਤਮਾ ਦਾ ਨਾਮ ਲੈਣ ਕਰਕੇ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਇਹਦੀ ਪਰਵਾਹ ਨਹੀਂ ਕਰਦੇ, ਇਹਦੇ ਭੈ ਤੋਂ ਬਾਹਰ ਹੋ ਗਏ.
ਸਹਿਜ ਸੁਖ ਆਨੰਦ ਕਨੇਰੇ,
ਪਹਿਲਾ ਸਹਿਜ ਅਰਥ ਹੈ ਮਨ ਦੀ ਅਡੋਲਤਾ. ਜਿਹੜਾ ਸਹਿਜ ਸ਼ਬਦ ਆਉਂਦਾ ਗੁਰਮੁਖੋ ਗੁਰਬਾਣੀ ਚ, ਇਹਦੇ ਵਿਦਵਾਨਾਂ ਨੇ ਤਿੰਨ ਅਰਥ ਕੀਤੇ ਨੇ, ਸਹਿਜ ਸ਼ਾਂਤੀ, ਸਹਿਜ ਗਿਆਨ ਤੇ ਸਹਿਜ ਮਨ ਦੀ ਅਡੋਲਤਾ. ਆਪਣਾ ਤਾਂ ਮਨ ਡੋਲਦਾ ਨਾ, ਸਾਰਿਆਂ ਤੋਂ ਪਹਿਲੀ ਨਿਸ਼ਾਨੀ ਪਿਓ ਨਾ ਗੁਰਮੁਖਾਂ ਦਾ ਮਨ ਡੋਲਦਾ ਨਹੀਂ. ਉਹ ਸੁੱਖ ਦੇ ਸਹਿਜ ਨੇ, ਉਹਨਾਂ ਨੂੰ ਭਾਰੀ ਖੁਸ਼ੀ ਮਹਿਸੂਸ ਹੁੰਦੀ ਹੈ. ਕਾਰਨ
ਮੈਂ ਬਿਨ ਠੀਕ ਆਠੇ,
ਕਿਉਂਕਿ ਗੁਰੂ ਕੋਲ ਆਉਣ ਕਰਕੇ ਸਾਰਿਆਂ ਤੋਂ ਪਹਿਲੀ ਦਾਤ ਗੁਰੂ ਇਹ ਦਿੰਦਾ ਹੈ ਕਿ ਮਨੁੱਖ ਦੇ ਅੰਦਰੋਂ ਮੈਂ ਚੱਕੀ ਜਾਂਦੀ ਹੈ. ਜਿੰਨਾ ਚਿਰ ਸਾਡੇ ਅੰਦਰ ਮੈਂ ਗੁਰਮੁਖੋ ਇਹ ਸਮਝ ਲਓ ਵੀ ਅਜੇ ਗੁਰੂ ਦੇ ਲਾਗੇ ਨਹੀਂ ਗਏ. ਤੇ ਆਪਾਂ ਨੂੰ ਤਾਂ ਹਰ ਗੱਲ ਦੀ ਮੈਂ ਪਹਿਲਾਂ ਆਉਣਾ ਰੋਜ਼ਾਨਾ, ਨਹੀਂ ਨਹੀਂ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਜਿਹੜੇ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਨੇ ਉਹਨਾਂ ਦੇ ਅੰਦਰੋਂ ਮੈਂ ਦੀ ਗੰਢ ਜਿਹੜੀ ਹੈ ਉਹ ਖੁੱਲ ਗਈ। ਗਾਠੇ ਕਹਿੰਦੇ ਨੇ ਗੰਢ ਨੂੰ, ਬਿੰਠੀ ਦਾ ਪਵ ਖੁੱਲ ਜਾਣਾ, ਨਾਸ ਹੋ ਜਾਣਾ।
ਸਭ ਕੈ ਮੱਧ ਸਭ ਹੋ ਤੇ ਬਾਹਰ,
ਉਹ ਸਾਰਿਆਂ ਦੇ ਵਿੱਚ ਤੇ ਸਾਰਿਆਂ ਤੋਂ ਬਾਹਰ ਵੀ। ਉਹ ਕਿਵੇਂ? ਸੂਰਜ ਦਾ ਪ੍ਰਤੀਬਿੰਬ ਪੈਂਦਾ ਹੈ, ਗੰਗਾ ਤੇ ਪੈਂਦਾ ਤੇ ਗੰਦੇ ਨਾਲੇ ਤੇ ਵੀ ਪੈਂਦਾ ਹੈ। ਸਾਨੂੰ ਗੰਗਾ ਚੋਂ ਦਿਸਦਾ ਤੇ ਗੰਦੇ ਨਾਲੇ ਚੋਂ ਦਿਸਦਾ, ਪਰ ਸੂਰਜ ਹੈ ਇਹਦੇ ਤੋਂ ਲਹਿਦਾ। ਇਸੇ ਪ੍ਰਕਾਰ ਉਹ ਪ੍ਰਤੀਪੂਰਨ ਪਰਮਾਤਮਾ ਦਾ ਪ੍ਰਤੀਬਿੰਬ ਸਾਡੇ ਵਿੱਚ, ਤਾਂ ਹੀ ਅਸੀਂ ਬੋਲਦੇ ਹਾਂ, ਵੇਖਦੇ ਹਾਂ, ਸੁਣਦੇ ਹਾਂ। ਇਹ ਉਹਦੀ ਹੋਣ ਦਾ ਪ੍ਰਤੀਕ ਹੈ, ਪਰ ਸਾਡੀ ਮੌਤ ਨਾਲ ਉਹਦੀ ਮੌਤ ਨਹੀਂ। ਇਸ ਪ੍ਰਕਾਰ ਨੂੰ ਸਾਡੇ ਤੋਂ ਆਗ ਵੀ ਜਾਣਨਾ ਕਰੀਏ।
ਰਾਗ ਦੁੱਖ ਤੇ ਨਿਆਰੋ,
ਆਪਾਂ ਨੂੰ ਗੁਰਮੁਖੋ ਚਾਰ ਪੈਸੇ ਮਿਲ ਗਏ ਤੇ ਆਪਾਂ ਬਾਗੋ ਬਾਗ ਪ੍ਰਸੰਨ, ਚਲੇ ਗਏ ਤੇ ਰੋਣ ਲੱਗ ਪਏ। ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਉਹ ਪਰਿਪੂਰਨ ਪਰਮਾਤਮਾ, ਨਾ ਤਾਂ ਗੁਰੂ ਪਿਆਰ ਉਹਦਾ ਕਿਸੇ ਨਾਲ ਪ੍ਰੇਮ ਹੈ, ਨਾ ਉਹਦੀ ਕਿਸੇ ਨਾਲ ਨਫ਼ਰਤ ਹੈ। ਇਹਨਾਂ ਤੋਂ ਅਲਹਿਦਾ ਜਾਣਨਾ ਕਰੋ।
ਨਾਨਕ ਦਾਸ ਗੋਬਿੰਦ ਸਰਣ ਆਏ,
ਪਾਤਸ਼ਾਹ ਕਹਿੰਦੇ ਪਿਆਰਿਆ ਕਿਤੇ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਕਰ।
ਹਰ ਪ੍ਰੀਤਮ ਮਨ ਹੈ ਸਧਾਰੋ,
ਉਹ ਪਰਮਾਤਮਾ ਤਮਾਂ ਤੋਂ ਰਹਿਤ ਹੈ, ਹਰ ਇੱਕ ਤੰਗ ਥਾਂ ਤੇ ਵਿਆਪਕ ਹੈ। ਲਾਗੇ ਆ ਗਿਓ, ਤੇਰੇ ਮਨ ਨੂੰ ਸੁਧਾਰ ਦੇਗਾ, ਤੇਰੀਆਂ ਬੁਰੀਆਂ ਆਦਤਾਂ ਛੁੱਟ ਜਾਣਗੀਆਂ।
ਮੈਂ ਖੋਜਤ ਖੋਜਤ ਜੇ
ਪਿਆਰਿਓ ਲੱਭਦਿਆਂ ਲੱਭਦਿਆਂ,
ਹਰ ਨੇਹ ਚਲ ਸੋ ਘਰ ਪਾਇਆ,
ਉਸ ਘਰ ਦੀ ਪ੍ਰਾਪਤੀ ਕੀਤੀ ਜਿਹੜਾ ਘਰ ਟੱਟਣ ਵਾਲਾ ਨਹੀਂ, ਜਿਹੜੇ ਘਰ ਚੋਂ ਰਹਿਸ਼ ਬਦਲੇਗੀ ਨਹੀਂ। ਉਹ ਕਿਹੜਾ ਘਰ, ਕਿੱਥੇ ਹੈ ਘਰ? ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤਾਂ ਠਾਓ, ਜਿੱਥੇ ਕਿਸੇ ਪ੍ਰਕਾਰ ਦਾ ਗਮ ਹੀ ਨਹੀਂ, ਜਿੱਥੇ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ। ਉਸ ਘਰ ਦਾ ਜ਼ਿਕਰ ਕਰਦੇ ਹਨ, ਸੋ ਕਰ ਪਾਇਆ, ਉਸ ਨੇਚਰ ਘਰ ਦੀ ਪ੍ਰਾਪਤੀ ਹੋ ਗਈ।
ਸਭ ਧਰੁਵ ਡਿਠੇ ਜੀਓ,
ਧਰੁਵ ਦਾ ਭਾਵ ਹੈ ਗੁਰਮੁਖੋ ਧਰੁਵ ਕਹਿੰਦੇ ਨੇ ਸਟੇਬਲ ਨੂੰ, ਜਿਹੜੀ ਨਾਸ ਨਾ ਹੋਵੇ। ਜਿਵੇਂ ਆਪਾਂ ਕਹਿੰਦੇ ਧਰੁਵ, ਸਾਰਾ ਕੁਝ ਬਦਲ ਜਾਂਦਾ, ਧਰੁਵ ਆਪਣੀ ਥਾਂ ਢਿੱਲਦਾ ਨਹੀਂ। ਐੜਾ ਲੱਗਣ ਕਰਕੇ ਦਾ ਅਰਥ ਹੈ ਧਰੁਵ ਦਾ ਭਾਵ ਹੈ ਨਾਸਵਾਨ। ਜਿੰਨੀਆਂ ਵੀ ਨਾਸਵਾਨ ਵੰਤੂਆਂ ਨਾਸਵਾਨ ਵਸਤੂਆਂ ਨੇ ਸਾਰਿਆਂ ਨੂੰ ਵੇਖ ਲਿਆ, ਇਸ ਕਾਰਨ ਕਰਕੇ ਅਖੀਰ ਵਿੱਚ
ਤਾਂ ਚਰਨ ਕਮਲ ਚਿਤ ਲਾਇਆ।
ਇਹ ਸਾਰਾ ਕੁਝ ਵੇਖ ਕਰਕੇ ਪ੍ਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜਨਾ ਕੀਤਾ ਹੈ।
ਰੱਬ ਅਵਿਨਾਸੀ ਹਾਂ ਤਿਸ ਕੇ ਦਾਸੀ,
ਹੁਣ ਪ੍ਰਮਾਤਮਾ ਨਾਸ ਤੋਂ ਰਹਿਤ ਹੈ, ਮੈਂ ਉਹਦਾ ਦਾਸ ਹਾਂ, ਮੈਨੂੰ ਉਹਦਾ ਗੁਲਾਮ ਜਾਣਨਾ ਕਰੋ।
ਮਰਨ ਆਵੇ ਜਾਏ,
ਨਾ ਭਾਈਓ ਮਰਦਾ ਤੇ ਨਾ ਕਿਤੇ ਆਉਂਦਾ ਨਾ ਜਾਂਦਾ, ਕਿਉਂਕਿ ਹੈ ਵਿਆਪਕ। ਆਵੇਗਾ ਤਾਂ ਜੇ ਪਹਿਲਾਂ ਕਿਤੇ ਗਿਆ ਹੋਵੇ।
ਧਰਮ ਅਰਥ ਕਾਮ ਸਭ ਪੂਰਨ,
ਚਾਰ ਪਦਾਰਥ ਮੰਨੇ ਨੇ, ਧਰਮ ਅਰਥ ਕਾਮ ਤੇ ਮੋਖ, ਇਹਨਾਂ ਸਾਰਿਆਂ ਚ ਮੁਕੰਮਲ ਹੈ। ਇਹ ਸਾਰੀਆਂ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ।
ਮਨ ਚਿੰਦੀ ਇੱਛ ਪੁਜਾਏ,
ਉਹਦੇ ਨਾਲ ਗੁਰਮੁਖਾ ਜੁੜਿਆ ਕਰ, ਤੇਰੀਆਂ ਤਮਾਮ ਆਸਾਂ ਦੀ ਪੂਰਤੀ ਕਰੇਗਾ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਦੀ ਬੋਲ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਧਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਾਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ।
ਸਰੋਤ ਸਿਮਰਤ ਗੁਣ ਗਾਵੈ ਹੈ ਕਰਤੇ,
ਗੁਰਮੁਖ ਸਰੋਤ ਤੇ ਸਿਮਰਤ ਉਹ ਲਫ਼ਜ਼ ਆਉਂਦੇ ਨੇ। ਆਪਾਂ ਪੜ੍ਹਦੇ ਹਾਂ ਵੀ ਇੰਨੇ ਵੇਦ, ਇੰਨੀਆਂ ਸਿਮਰਤੀਆਂ, ਸਿਮਰਤੀ ਦਾ ਭਾਵ ਜਿਹੜੇ ਯਾਦਦਾਸ਼ਤ ਤੇ ਗ੍ਰੰਥ ਲਿਖੇ ਗਏ ਨੇ, ਯਾਦਦਾਸ਼ਤ ਤੇ ਗ੍ਰੰਥ। ਸਰੋਤ ਦਾ ਭਾਵ ਹੈ ਕਿ ਇਹ ਗੱਲ ਮੈਂ ਵੇਖੀ ਨਹੀਂ ਪਰ ਸੁਣੀ ਹੈ। ਜਿਹੜੇ ਸੁਣਨ ਕਰਕੇ ਗ੍ਰੰਥ ਲਿਖੇ ਜਾਣ ਉਹਨੂੰ ਕਹਿੰਦੇ ਨੇ ਸੁਰਤੀਆਂ। ਤੇ ਜਿਹੜੀ ਗੱਲ ਕਹਿੰਦਾ ਵੀ ਆਪਾਂ ਕਹਿੰਦੇ ਮੈਨੂੰ ਇਹ ਗੱਲ ਯਾਦ ਹੈ, ਮੈਂ ਨਿੱਕੇ ਹੁੰਦਿਆਂ ਸੁਣੀ ਸੀ, ਜਾਂ ਮੈਂ ਵੇਖੀ ਸੀ, ਯਾਦਦਾਸ਼ਤ ਦੇ ਮੁਤਾਬਕ ਗ੍ਰੰਥ ਨੂੰ ਕਹਿੰਦੇ ਨੇ ਸਿਮਰਤੀ। ਜਿਹੜਾ ਸੁਣਨ ਦੇ ਆਧਾਰ ਤੇ ਉਹਨੂੰ ਕਹਿੰਦੇ ਨੇ ਸਰੁੱਤ। ਇਹ ਸਾਰੇ ਗੁਣ ਗਾਉਂਦੇ ਹਨ।
ਸਿੱਧ ਸਾਧਕ ਮੁਨ ਜਨ ਧਿਆਇਆ।
ਸਾਧਨਾ ਕਰਨ ਵਾਲੇ ਲੋਕ 84 ਸਿੱਧ ਮੁਨੀ ਜਨ ਦਾਸਾ ਭਾਵ ਧਾਰ ਕੇ ਚੇਤੇ ਕਰਦੇ ਹਨ।
ਨਾਨਕ ਸਰਨ ਕਿਰਪਾ ਨਿਧ ਸਵਾਮੀ।
ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਹੜਾ ਕਿਰਪਾ ਦਾ ਖਜ਼ਾਨਾ ਨਾ ਵਾਹਿਗੁਰੂ ਉਹਨੂੰ ਆਪਣਾ ਮਾਲਕ ਜਾਣਨਾ ਕਰ, ਤੇ ਜਿਨ੍ਹਾਂ ਨੇ ਜਾਣਨਾ ਕੀਤਾ ਹੈ
ਵੱਡ ਭਾਗੇ ਹਰ ਹਰ ਗਾਇਆ।
ਉਹ ਭਾਈ ਵੱਡੇ ਭਾਗਾਂ ਵਾਲੇ ਨੇ ਜਿਹੜੇ ਹਰ ਥਾਂ ਤੇ ਵਿਆਪਕ ਦੁੱਖਾਂ ਦੇ ਹਾਰਕ ਪਰਮਾਤਮਾ ਨੂੰ ਗਾਉਂਦੇ ਨੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਸਾਡੀ ਵੀ ਅਵਸਥਾ ਬਣੇ, ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਹਰ ਥਾਂ ਤੇ ਵਿਆਪਕ ਜਾਣੀਏ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫੀ ਜੀ।
ਸੁਤ ਸਿਮਰਤ ਗੁਣ ਗਾਵਹਿ ਕਰਤੇ
ਸਿੱਧ ਸਾਧਕ ਮੁਨ ਜਨ ਧਿਆਇਆ। ਨਾਨਕ ਸਰਨ ਕਿਰਪਾ ਨਿਧ ਸਵਾਮੀ ਵੱਡ ਭਾਗੀ ਹਰ ਹਰ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।